ਦੁਏਰਾ ਅਲਖ ਅਭੇਖ ਅਨੰਤ ਪ੍ਰਭ ਜੀਗਤ ਲਖੀ ਨ ਜਾਏ ਬੰਧਨ ਪਦ ਅਰਬਿੰਦ ਤੇ ਦਾਦਾ ਬੇਪਰਵਾਏ
ਵਾਹਿਗੁਰੂ
ਵਾਹਿਗੁਰੂ
ਕੀ ਫਤਿਹ ਸੰਤਾਂ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਪਏ ਤਾਂ ਅਵਗਣ ਸਭ ਛਪੇ ਪਾਰਦਮ ਗੁਰਦੇਵ ਨੀਚੋਂ ਉੱਚ ਥੱਪੇ ਕਾਟ ਸਿਲਕ ਦੁੱਖ ਮਾਇਆ ਕਰਲੀ ਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਪਦਤ ਪਾਵਨ ਭਗਤ ਵਚਲ ਕਿਰਪਾ ਨਿਦਾਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾਵਤਾਰ ਕਰ ਚੁੱਕੇ ਬੋਇਥ ਨਾਮ ਕੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਸੁਭਾਏ ਮਾਨ ਗੁਰੂ ਕੀ ਪਿਆਰੀ ਸਾਧ ਸੰਗਤ ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਆਪ ਜੀ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੈ। ਸੱਤਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਚਾਰ ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ ਔਰ ਆਪ ਜੀ ਦੇ ਪਿਤਾ ਭਾਈ ਮਾਈ ਦਾਸ ਜੀ, ਆਪ ਜੀ ਦੇ ਦਾਦਾ ਭਾਈ ਬੱਲੂ ਜੀ ਨੇ ਛੇਵੇਂ ਪਾਤਸ਼ਾਹ ਦੀ ਸੇਵਾ ਕੀਤੀ। ਭਾਈ ਬੱਲੂ ਮੁਰਤਜ਼ਾ ਖਾਨ ਨੂੰ ਮਾਰ ਕੇ ਕਰਤਾਰਪੁਰ ਦੇ ਜੰਗ ਚ ਸ਼ਹੀਦ ਹੋਏ ਨੇ। ਮੁਰਤਜ਼ਾ ਉਹ ਆਦਮੀ ਸੀ ਜਿਸ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰਕੇ ਔਰ ਪਹੁੰਚਾਇਆ ਸੀ। ਮਹਾਰਾਜ ਦੀ ਸ਼ਹੀਦੀ ਦਾ ਮੁੱਖ ਕਾਰਨ ਉਹਨੂੰ ਜੰਗ ਦੇ ਮੈਦਾਨ ਵਿਚ ਭਾਈ ਬੱਲੂ ਜੀ ਨੇ ਆਪਣੇ ਬਰਛੇ ਨਾਲ ਮਾਰਿਆ ਸੀ। ਭਾਈ ਬੱਲੂ ਦੇ 12 ਪੁੱਤਰ ਸਨ। ਅੱਗੋਂ ਉਹਨਾਂ ਦੇ ਪੁੱਤਰ ਮਾਈ ਦਾਸ ਦੇ 12 ਪੁੱਤਰ ਸਨ। ਵੱਡੇ ਦਾ ਨਾਮ ਭਾਈ ਜੇਠਾ ਸੀ ਜੋ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋਏ। ਦੂਸਰੇ ਦਾ ਨਾਮ ਭਾਈ ਦਿਆਲਾ ਸੀ ਜਿਹੜਾ ਦੇਗ ਦੇ ਵਿਚ ਉਬਲ ਕੇ ਚਾਂਦਨੀ ਚੌਂਕ ਵਿਚ ਸ਼ਹੀਦ ਹੋਏ। 12 ਭਰਾਵਾਂ ਵਿਚੋਂ ਇਕ ਅਮਰ ਚਾਂਦੀ ਆ ਜਿਹੜਾ ਆਪਣੀ ਮੌਤ ਮਰਿਆ। 11 ਭਾਈ ਗੁਰੂ ਮਹਾਰਾਜ ਦੇ ਘਰ ਵਿਚ ਜੰਗਾਂ ਯੁੱਧਾਂ ਚ ਸ਼ਹੀਦੀਆਂ ਪਾਈਆਂ। ਭਾਈ ਮਨੀ ਸਿੰਘ ਜੀ 90 ਸਾਲ ਪੰਥ ਦੀ ਅਗਵਾਈ ਕਰਕੇ 1734 ਨੂੰ ਅੱਜ ਦੇ ਦਿਨ ਨਖਾਸ ਚੌਂਕ ਦੇ ਵਿਚ ਬੰਦ ਬੰਦ ਕਟਾ ਕੇ ਜ਼ਕਰੀਆ ਖਾਨ ਦੇ ਰਾਜ ਵਿਚ ਸ਼ਹੀਦੀ ਪਾਈ। ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਟਕਸਾਲ ਭਾਈ ਮਨੀ ਸਿੰਘ ਔਰ ਬਾਬਾ ਦੀਪ ਸਿੰਘ ਤੋਂ ਚੱਲਦੀ ਹੈ। ਬਹੁਤ ਵੱਡਾ ਉਪਰਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉਤਾਰੇ ਕਰਨਾ, ਗੁਰਬਾਣੀ ਦੇ ਅਰਥ ਪੜਾਣੇ, ਸਿੰਘਾਂ ਨੂੰ ਤਿਆਰ ਬਰ ਤਿਆਰ ਰੱਖਣਾ, ਅੰਮ੍ਰਿਤ ਛਕਾਉਣਾ, ਪੰਥ ਦਾ ਕੋਈ ਮਸਲਾ ਅੜ ਜਾਵੇ ਤਾਂ ਫੈਸਲਾ ਦੇਣਾ, ਵੱਡੇ ਬਜ਼ੁਰਗ ਸਤਿਕਾਰਯੋਗ ਭਾਈ ਮਨੀ ਸਿੰਘ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਇਕ ਥਾਂ ਤੇ ਇਕੱਠਿਆਂ ਕਰਕੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਭਾਈ ਮਨੀ ਸਿੰਘ ਜੀ ਨੇ, ਜਿਹੜੀ ਪੰਥ ਵਿਚ ਬੜੇ ਸਤਿਕਾਰ ਦੇ ਨਾਲ ਪ੍ਰਚਲਿਤ ਹੋਈ। ਅੱਜ ਕੱਲ ਕਈ نمے ساون دے جمے گدڑ کہہ دیندے ہیں، اتنی برسات تو زندگی میں ہم نے پہلی دفعہ دیکھی ہے، پر انہاں گدڑاں دا جنم ہی ساون چ ہویا ہے۔ پہلا برسات تا جدوں دی دنیا بنی ہے ادوں دی ہوندی آ رہی ہے۔ دسم گرنتھ دی لکھائی بھائی منی سنگھ جی ورگے مہان مہاپرشاں نے اپنے ہاتھ نال کیتی ہے، جو انہوں نے گرو کی بانی سمپادن کیتی ہے بڑی سودھ کے بڑی محنت نال کیتی۔ انہوں نے پتا سی کہ گرو جی نے کیڑی کیڑی بانی رچی ہے، شدھ بانی جیڑی سی انہوں نے دسم گرنتھ صاحب وچ سنکلن کیتی ہے۔ گرو گرنتھ صاحب دے بھی اتارے تے گرو دسم پاتشاہ دی بانی دے اتارے، شری ہرمندر صاحب دی کرڑی سیوا، نبھاندے ہوئے جدوں 1733 سال دا دیپ مالا دا میلہ آیا، سرکار دے نال گل بات کیتی کہ بہت سماں ہویا خالصہ سری امرتسر کٹھا نہیں ہو سکیا، دیپ مالا دا میلہ کرن دی اجازت دتی جاوے۔ سرکار نے پہلا اجازت دے دتی پر پچھوں دل بے ایمان ہو گیا کہ سنگھاں دے سب مخی جتھے دار آن گے، اسی سنگھاں نوں گرفتار کر لواں گے، خالصہ دل ختم کر دیاں گے۔ میلے دا پربندھ کرن دے بہانے نال بہت ساریاں فوجاں بھیج دتیاں، اور جدوں ساتھ سنگت جی دیپ مالا دا میلہ نیڑے آیا، بھائی منی سنگھ نے اتنی فوجاں دیکھ کے ترکاں دی نیتی نو جان لیا، خالصے نو سری امرتسر نہ پہنچن دا سندیسہ بھیج دتا، خالصہ نہیں آیا، میلہ نہیں لگیا۔ ترکاں نے جڑا 5000 روپیہ ٹھیکہ منگیا سی میلے کروان دا، او منگیا، بھائی صاحب نے آخیا بھی سنگت ہی تسی آن نہیں دتی، اسی 5000 کدا دئیے۔ بھائی صاحب نو قاضی عبد الرزاق دی آگیا دے نال مومن خان نے گرفتار کر کے لاہور لجایا، جتھریا خان دے پیش کیتا، کچھ مہینے مقدمہ چلیا، اخیر قاضی نے فتوا دتا کہ منی سنگھ سکھاں دا پھر اے سنگھ پنت کا مکھیا، سنگن تائی سکھا ہے پنت پرکاش گیانی گیان سنگھ جی۔ اُدھے وچ لکھیا ہے کہ قاضی کہن لگا اے سنگھاں دا مکھی ہے، سنگھاں نوں سکھیا دیندا ہے، کھنڈے دا امرت چھکا کے جد کرن دی تیار کردا ہے، اے شرع دے ورودھ چلتا ہے، اے بند بند کٹے جان۔ بھائی صاحب بڑے خوش ہوئے کیونکہ پنت خالصے دا بھی انہوں نے بچن ہویا سی۔ بھائی منی سنگھ نے گرو گرنتھ صاحب دیاں بہت بیڑا لکھیاں، ایک بیڑ ایسی بھی تیار کیتی جہدے وچ راگاں چوں بانی کڈ کے ساری بانی گرو نانک دیو جی دی ایک تھان تے، گرو انگد دیو جی دی، گرو امرداس جی دی، پھر گرو رامداس جی دی، گرو ارجن دیو جی دی، گرو تیغ بہادر صاحب دی، پھر بھگتاں دی، پھر پٹاں دی، تے پھر دسم گرنتھ دی بانی، ساری ایک جگہ تے اکٹھی کر۔ تاں خالصے نے کیا کہ جو تسی گرو گرنتھ صاحب دی بیڑ دا کرم بھنگ کیتا ہے، اے بڑا بڑا گناہ کیتا ہے۔ بھائی منی سنگھ دا ارادہ تاں اے سی کہ جے گرو صاحب گرو نانک دیو دی بانی کوئی انجان بندہ کٹھی پڑھنی چاہے تے اتھوں پڑھ لوے، جے گرو امرداس جی دی بانی پڑھنی چاہے تے کٹھی پڑھ لوے، جے گرو رامداس جی دی بانی ساری پڑھنی چاہے تے کٹھی پڑھ لوے۔ پر خالصے نے او بیڑ ਗੁਰੂ ਅਰਜਨ ਦੇਵ ਜੀ ਦੀ ਮਰਿਆਦਾ ਦੇ ਉਲਟ ਜਾਣ ਕੇ ਸਰਾਪ ਦਿੱਤਾ ਕਿ ਤੁਹਾਡੇ ਵੀ ਬੰਦ ਬੰਦ ਕੱਟੇ ਜਾਣਗੇ। ਭਾਈ ਸਾਹਿਬ ਨੇ ਹੱਥ ਜੋੜ ਕੇ ਪੰਥ ਦਾ ਸਰਾਪ ਸਵੀਕਾਰ ਕੀਤਾ। ਕਹਿਣ ਲੱਗੇ, ਖਾਲਸਾ ਜੀ, ਜੋ ਬਚਨ ਆਪ ਜੀ ਦਾ ਅਟਲ ਹੋਵੇ, ਮੇਰੇ ਬੰਦ ਬੰਦ ਕੱਟੇ ਜਾਣ। ਪਰ ਮੇਰੀ ਇੱਕ ਅਰਦਾਸ ਹੈ, ਜਦੋਂ ਮੇਰੇ ਬੰਦ ਬੰਦ ਕੱਟੇ ਜਾਣ, ਮੇਰਾ ਸਿੱਖੀ ਸਿਦਕ ਨਿਭ ਜਾਵੇ। ਸ੍ਰੀ ਅਕਾਲ ਬੁੰਗੇ ਸਾਰੇ ਪੰਥ ਨੇ ਅਰਦਾਸ ਕਰਕੇ ਮਹਾਰਾਜ ਤੋਂ ਮੰਗ ਕੀਤੀ ਕਿ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਜੀ ਦਾ ਸਿਦਕ ਨਿਭ ਜਾਵੇ। ਪੰਥ ਨੇ ਵਰਦਾਨ ਦਿੱਤਾ, ਜਦੋਂ ਕਾਜੀ ਦੇ ਹੁਕਮ ਨਾਲ ਜਲਾਦ ਨਖਾਸ ਚੌਂਕ ਵਿਚ ਭਾਈ ਸਾਹਿਬ ਦੇ ਬੰਦ ਬੰਦ ਕੱਟਣ ਲੱਗਾ, 90 ਸਾਲ ਦੀ ਉਮਰ ਵੇਖ ਕੇ ਜਲਾਦ ਦੇ ਮਨ ਚ ਰਹਿਮ ਆ ਗਿਆ। ਉਹਨੇ ਭਾਈ ਸਾਹਿਬ ਦਾ ਗੁੱਟ ਪਕੜਿਆ, ਟੱਕ ਮਾਰਨ ਲੱਗਾ, ਭਾਈ ਸਾਹਿਬ ਨੇ ਹੱਥ ਪਿਛਾ ਕਰ ਲਿਆ। ਦੇਖਣ ਵਾਲਿਆਂ ਨੇ ਸੋਚਿਆ, ਜਲਾਦ ਨੇ ਸੋਚਿਆ ਕਿ ਡਰ ਕੇ ਹੱਥ ਪਿੱਛੇ ਕੀਤਾ, ਪਰ ਯਕਦਮ ਭਾਈ ਮਨੀ ਸਿੰਘ ਜੀ ਸ਼ੇਰ ਤਰ੍ਹਾਂ ਭਬਕ ਕੇ ਬੋਲੇ, ਕਹਿਣ ਲੱਗੇ, ਉਹ ਜਲਾਦ, ਤੇਰੇ ਮਾਲਕ ਦਾ ਕੀ ਹੁਕਮ ਹੈ? ਜਲਾਦ ਕਹਿੰਦਾ, ਜੀ ਮੇਰੇ ਮਾਲਕ ਦਾ ਹੁਕਮ ਤੁਹਾਡੇ ਬੰਦ ਬੰਦ ਕੱਟਣ ਦਾ ਹੈ। ਉਹ ਜਲਾਦ, ਮੇਰੇ ਮਾਲਕ ਦਾ ਹੁਕਮ ਬੰਦ ਬੰਦ ਕਟਵਾਉਣ ਦਾ ਹੈ। ਜੇ ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਨੂੰ ਤਿਆਰ ਹਾਂ, ਤੂੰ ਕਿਉਂ ਨਹੀਂ ਮੰਨਦਾ? ਤੂੰ ਜਿੱਥੋਂ ਕੱਟਣ ਲੱਗਾ, ਇਸ ਤੋਂ ਅੱਗੇ 14 ਜੋੜ ਪਏ ਹਨ, ਆ ਲੈ ਉਂਗਲੀ, ਇੱਥੋਂ ਪੋਟਾ ਪੋਟਾ ਕੱਟ। ਦੁਨੀਆਂ ਦੰਗ ਰਹਿ ਗਈ, ਭਾਈ ਮਨੀ ਸਿੰਘ ਸਾਹਿਬ ਜੀ ਦੇ ਬੰਦ ਬੰਦ ਕੱਟੇ ਜਾ ਰਹੇ ਸਨ। ਰਸਨਾ ਤੋਂ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਲਗਾਤਾਰ ਚੱਲ ਰਿਹਾ ਸੀ। ਦੋ ਵੱਡੇ ਮੁਸਲਮਾਨ ਫਕੀਰ ਲਾਹੌਰ ਦੇ ਰਹਿਣ ਵਾਲੇ, ਜਿਹੜੇ ਬਹੁਤ ਬੰਦਗੀ ਵਾਲੇ ਸਨ, ਜਦੋਂ ਨਖਾਸ ਚੌਂਕ ਚ ਭੀੜ ਇਕੱਠੀ ਹੋਈ ਵੇਖੀ ਤੇ ਦੇਖਣ ਆ ਗਏ। ਅੱਗੇ ਵੇਖਿਆ, ਮਹਾਨ ਦਰਵੇਸ਼ ਭਾਈ ਮਨੀ ਸਿੰਘ ਬੰਦ ਬੰਦ ਕਟਾ ਰਹੇ ਨੇ ਤੇ ਬਾਣੀ ਪੜ ਰਹੇ ਨੇ। ਉਹਨਾਂ ਨੇ ਰੌਲਾ ਪਾਇਆ, ਰੁਕ ਜੋ, ਰੁਕ ਜੋ, ਰੁਕ ਜੋ। ਪਰ ਜਲਾਦ ਕਹਿੰਦੇ, ਜੀ ਸਾਡੇ ਵੱਸ ਦੀ ਗੱਲ ਨੀ, ਹੁਕਮ ਉੱਪਰੋਂ ਆਇਆ। ਭਾਈ ਸਾਹਿਬ ਮਨੀ ਸਿੰਘ ਜੀ ਦੇ ਬੰਦ ਬੰਦ ਕਟੀਂਦੇ ਤੇ ਉਹ ਦੋਵੇਂ ਅਫਸਰ, ਉਹ ਮੁਸਲਮਾਨ ਫਕੀਰ ਭੱਜ ਕੇ ਜਗਰੀਏ ਦੀ ਕਚਹਿਰੀ ਚ ਪਹੁੰਚੇ। ਕਹਿਣ ਲੱਗੇ, ਠਹਿਰ ਜਾ, ਰੁਕ ਜਾ, ਤੂੰ ਬੜਾ ਜ਼ੁਲਮ ਕਰ ਰਿਹਾ, ਧਰਤੀ ਪੁੱਠੀ ਹੋ ਜਾਣੀ ਹੈ, ਲਾਹੌਰ ਗਰਕ ਹੋ ਜਾਣਾ, ਤੇ ਇਹ ਗੁਨਾਹ ਇਹ ਪਾਪ ਲਾਹੌਰ ਦੇ ਮੱਥੇ ਤੋਂ ਨਹੀਂ ਲੈਣਾ। ਰੱਬ ਬੈਠਾ ਬੰਦ ਬੰਦ ਕਟਾ ਰਿਹਾ, ਰੱਬ ਦਾ ਬੰਦਾ ਤੇ ਰੱਬ ਇੱਕੋ ਹੀ ਨੇ। ਜਗਰੀਏ ਨੇ ਹੁਕਮ ਦਿੱਤਾ, ਰੋਕ ਦਿਓ। ਪਰ ਜਿੰਨੇ ਚਿਰ ਨੂੰ ਹੁਕਮ ਪਹੁੰਚਿਆ ਸੀ, ਉਨੇ ਚਿਰ ਨੂੰ ਭਾਈ ਸਾਹਿਬ ਆਪਣੀ ਲੀਲਾ ਸਮਾਪਤ ਕਰ ਚੁੱਕੇ ਸਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ। ਐਸੇ ਮਹਾਂਪੁਰਸ਼ਾਂ ਨੂੰ ਅੱਜ ਸ਼ਰਧਾ ਦੇ ਫੁੱਲ ਆਪਾਂ ਭੇਟਾ ਕਰੀਏ। ਸ਼ਹੀਦ ਭਾਈ ਮਨੀ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਪੁਜਾਰੀ, ਗੁਰੂ ਘਰ ਦੇ ਵਿਦਵਾਨ, ਗੁਰੂ ਪੰਥ ਖਾਲਸੇ ਦੇ ਮੋਹਰੀ ਆਗੂ ਔਰ ਹਰ ਮੈਦਾਨ ਫਤਿਹ ਪ੍ਰਾਪਤ ਕਰਨ ਵਾਲੇ, ਜਿਨ੍ਹਾਂ ਦੇ 10 ਪੁੱਤਰ ਹੋਏ। ਇੱਕ ਪੁੱਤਰ ਦਾ ਨਾਮ ਹੈ ਭਾਈ ਬਚਿੱਤਰ ਸਿੰਘ, ਉਹ ਮਨੀ ਸਿੰਘ ਦਾ ਪੁੱਤਰ ਸੀ, ਜਿਹਨੇ ਹਾਥੀ ਦੇ ਮੱਥੇ ਵਿੱਚ ਨਾਗਣੀ ਮਾਰ ਕੇ ਹਾਥੀ ਦੇ ਮੱਥੇ ਨੂੰ ਪਾੜ ਸੁੱਟਿਆ ਸੀ। ਇੱਕ ਚਿੱਤਰ ਸਿੰਘ ਜਿਹੜਾ ਨਾਲ ਭਾਈ ਸਾਹਿਬ ਦੇ ਸ਼ਹੀਦ ਹੋਇਆ। ਇੱਕ ਉਦੇ ਸਿੰਘ ਜਿਹੜਾ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਲੈ ਕੇ ਆਇਆ। ਸਾਧ ਸੰਗਤ ਦੀ 10ਵੇਂ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਭਾਈ ਮਨੀ ਸਿੰਘ ਜੀ ਨੂੰ ਮਿਲੀਆਂ। ਰਾਜਪੁਰੇ ਦੇ ਕੋਲ ਪਿੰਡ ਸੂਰੋਂ ਹੈ, ਉੱਥੇ ਹੁਕਮਨਾਮਾ ਪਿਆ ਹੈ, ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਦਿੱਤਾ ਹੈ। ਉਹਦੇ ਵਿੱਚ ਲਿਖਿਆ ਕਿ ਮਨੀ ਸਿੰਘ, ਤੁਸੀਂ ਸਾਡੇ ਪੁੱਤ ਫਰਜੰਦ ਹੋ, ਤੁਹਾਡੇ ਤੇ ਸਾਡੀ ਬਹੁਤ ਖੁਸ਼ੀ ਹੈ, ਤੁਸੀਂ ਸਾਡੀ ਬਹੁਤ ਸੇਵਾ ਕੀਤੀ ਹੈ। ਐਸੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਆਪ ਜੀ ਮਨਾ ਰਹੇ ਹੋ, ਲੜੀਵਾਰ ਕਥਾ ਗੁਰੂ ਸਾਹਿਬਾਂ ਦੀ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਅਵਤਾਰ ਦੀ ਕਥਾ ਮਰਦਾਨੇ ਦੇ ਪੁੱਛਣ ਤੇ ਸੁਣਾਈ ਹੈ ਕਿ ਬ੍ਰਹਮ ਭਗਵਾਨ ਨੇ ਕਿਵੇਂ ਹਿਰਣਾਕਸ਼ਪ ਨੂੰ ਮਾਰਿਆ, ਧਰਤੀ ਨੂੰ ਉੱਪਰ ਲਿਆਂਦਾ ਸਮੁੰਦਰ ਤੋਂ, ਵੇਦਾਂ ਦਾ ਉਧਾਰ ਕੀਤਾ। ਉਹ ਕਥਾ ਆਪ ਜੀ ਸੁਣ ਚੁੱਕੇ ਹੋ, ਹੁਣ ਅਗਲੀ ਕਥਾ ਧਰੂ ਭਗਤ ਕੋਲ ਕਿਵੇਂ ਜਾਣਗੇ, ਉਹ ਸਰਵਣ ਕਰੋ। ਸਾਰੀ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਵੇਰਾ ਅਲੱਖ ਅਭੇਕ ਅਨੰਤ ਪ੍ਰਭ ਜੇ ਗਤ ਲਖੀ ਨਾ ਜਾਏ।
ਪਰਮਾਤਮਾ ਅਲੱਖ ਹੈ, ਵੇਖਿਆ ਨਹੀਂ ਜਾ ਸਕਦਾ। ਅਭੇਕ ਹੈ, ਉਹਦਾ ਕੋਈ ਵੀ ਲਿਬਾਸ ਹਿੰਦੂਆਂ ਜਾਂ ਮੁਸਲਮਾਨਾਂ ਜਾਂ ਸਿੱਖਾਂ ਜਾਂ ਈਸਾਈਆਂ ਵਾਲਾ ਨਹੀਂ ਹੈ, ਸਾਰੇ ਭੇਸਾਂ ਤੋਂ ਰਹਿਤ ਹੈ। ਅਨੰਤ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਰੂਪਾਂ ਰੰਗਾਂ ਚੱਕਣਾ ਚਿਹਰਾਂ ਤੋਂ ਰਹਿਤ ਐਸਾ ਪ੍ਰਭੂ ਪਰਮਾਤਮਾ, ਉਹਦੀ ਗਤ ਮਿਤ ਨੂੰ ਕੋਈ ਨਹੀਂ ਲੱਭ ਸਕਦਾ।
ਬੰਧਨ ਪਦ ਅਰਬਿੰਦ ਤੇ ਡਾਡਾ ਬੇਪਰਵਾਹ,
ਉਹ ਡਾਡਾ ਬੇਪਰਵਾਹ ਹੈ, ਉਹਦੀ ਕੁਦਰਤ ਬੜੀ ਬਲਵਾਨ ਹੈ। ਉਸ ਪਰਮਾਤਮਾ ਨੂੰ ਲੱਖ ਲੱਖ ਵਾਰੀ ਨਮਸਕਾਰ ਹੈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਉਂਦਾ ਹੀ ਬੜਾ ਡਾਢਾ, ਉਹਦੇ ਤੋਂ ਡਰ ਕੇ ਰਹੋ। ਆਪਣੇ ਆਈ ਤੇ ਆਇਆ ਬਾਦਸ਼ਾਹ ਕੋਲੋਂ ਭੀਖ ਮੰਗਾ ਦਿੰਦਾ ਹੈ।
ਜੋ ਪਈ ਸ੍ਰੀ ਅੰਗਦ ਜੀ ਸੁਣੀ ਇਤਿਹਾਸੋ, ਅਗਰਜ ਗਮ ਨੇ ਸੁਖ ਰਾਤ।
ਹੁਣ ਭਾਈ ਬਾਲਾ ਜੀ ਸਤਿਗੁਰੂ ਜੀ ਨੂੰ ਕਥਾ ਸੁਣਾਉਂਦੇ, ਹੇ ਗੁਰੂ ਅੰਗਦ ਦੇਵ ਜੀ, ਗੁਰੂ ਨਾਨਕ ਦੇਵ ਜੀ ਦੀ ਅਗਲੀ ਕਥਾ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਪ੍ਰਹਲਾਦ ਦੇ ਮੰਡਲ ਤੋਂ ਅੱਗੇ ਤੁਰ ਪਏ ਹਨ।
ਤਾਰੇ ਤਰੇ ਛੋਰ ਕਰ ਸਭੀ ਉਰਦ ਪਹੁੰਚੇ ਸ੍ਰੀ ਗੁਰੂ ਜਬੇ,
ਤੁਸੀਂ ਉਡਾਰੀ ਲਈ ਹੈ, ਆਕਾਸ਼ ਦੇ ਤਾਰੇ ਥੱਲੇ ਰਹਿ ਗਏ ਹਨ, ਤਾਰੇ ਕਰੋੜਾਂ ਮੀਲ ਉੱਪਰ ਹਨ, ਪਰ ਬਾਬਾ ਜੀ ਉਹਨਾਂ ਤੋਂ ਵੀ ਉੱਪਰ ਚਲੇ ਗਏ ਹਨ।
ਮਰਦਾਂ ਨੇ ਤਬ ਬੂਜਨ ਕੀਨੇ, ਮੁਝੇ ਬਤਾਵੋ ਪ੍ਰਭੂ ਪਰਬੀਨੇ।
ਮਰਦਾਨਾ ਬੜੀ ਜਗਿਆਸਾ ਨਾਲ ਸਵਾਲ ਕਰਦਾ ਸੀ। ਆ ਮਰਦਾਨੇ ਨੇ ਪੁੱਛਿਆ, ਹੇ ਸੱਚੇ ਪਾਤਸ਼ਾਹ, ਮੇਰੇ ਮਨ ਦਾ ਸ਼ੰਕਾ ਨਿਰਵਿਰਤ ਕਰੋ।
ਉਡਗਨ ਆਨੰਦੀ ਸਚ ਕੋ ਅਮਕੇ ਦਿਸ਼ ਤਜ ਆਏ ਸੋ।
ਮਹਾਰਾਜ ਇੱਥੇ ਤਾਰੇ ਵੀ ਨਹੀਂ ਦਿਸਦੇ, ਆਪਾਂ ਕਿੱਥੇ ਆ ਗਏ? ਜੇ ਚੰਦ ਨ ਸੂਰ ਨ ਜੋਤ ਪ੍ਰਕਾਸ਼, ਉਸ ਅਵਸਥਾ ਚ ਪਹੁੰਚ ਗਏ, ਤਾਰੇ ਵੀ ਨਹੀਂ ਦਿਸਦੇ।
ਕਾਂਕੋ ਹਿਆ ਪ੍ਰਕਾਸ਼ ਪ੍ਰਕਾਸ਼ਾ ਅਤ ਉਜਲ ਸੁੰਦਰ ਸੁਖ ਰਾਸਾ।
ਮਹਾਰਾਜ ਇੱਥੇ ਪ੍ਰਕਾਸ਼ ਫਿਰ ਵੀ ਹੈ, ਨਾ ਸੂਰਜ ਹੈ ਨਾ ਚੰਦਰਮਾ ਹੈ ਨਾ ਤਾਰੇ ਹੈ, ਪਰ ਫਿਰ ਵੀ ਪ੍ਰਕਾਸ਼ ਹੈ, ਕਿਉਂਕਿ ਪ੍ਰਕਾਸ਼ ਜਾਂ ਤਾਂ ਸੂਰਜ ਦਾ ਹੁੰਦਾ ਜਾਂ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ ਜਾਂ ਤਾਰਿਆਂ ਦਾ ਪ੍ਰਕਾਸ਼ ਹੁੰਦਾ ਮੱਧਮ ਜਿਹਾ, ਪਰ ਇੱਥੇ ਦਾ ਤਾਰੇ ਵੀ ਨਹੀਂ, ਸੂਰਜ ਵੀ ਨਹੀਂ, ਚੰਦਰਮਾ ਵੀ ਨਹੀਂ, ਫਿਰ ਕਿਸ ਚੀਜ਼ ਦਾ ਇੱਥੇ ਪ੍ਰਕਾਸ਼ ਹੋ ਰਿਹਾ ਹੈ?
ਸੁਣ ਸ੍ਰੀ ਨਾਨਕ ਬਚਨੀ ਉਚਾਰੇ, ਹਮ ਤੇ ਤਰੇ ਰਹੇ ਅਵਤਾਰੇ।
ਮਰਦਾਨੇ ਦਾ ਪ੍ਰਸ਼ਨ ਸੁਣ ਕੇ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਜੀ, ਤਾਰੇ ਆਪਣੇ ਤੋਂ ਥੱਲੇ ਰਹਿ ਗਏ, ਆਪਾਂ ਤਾਰਿਆਂ ਨਾਲੋਂ ਹਜ਼ਾਰਾਂ ਮੀਲ ਉੱਪਰ ਆ ਗਏ ਹਾਂ।
ਨੀਚੇ ਕਰ ਮੁਕਲਿਓ ਨਿਆਰੀ ਰਹੇ ਪ੍ਰਕਾਸ਼ ਥਾਨ ਨੀਚ ਝਾਰੇ।
ਥੱਲੇ ਵੇਖੋ ਤਾਰੇ ਦਿਸਣਗੇ, ਉੱਪਰ ਹੁਣ ਤਾਰੇ ਨਹੀਂ, ਆਪਾਂ ਤਾਰਿਆਂ ਨਾਲੋਂ ਟੱਪ ਗਏ ਹਾਂ, ਥੱਲੇ ਨਜ਼ਰ ਮਾਰੋ ਤਾਰੇ ਦਿਸਦੇ ਹਨ।
ਅਮਤੇ ਉਰਦੇ ਲਖੀਜੈ ਨਾਮ ਤਰੋ ਜੇ ਪ੍ਰਗਟ ਬਣੀ ਜੈ।
ਬਸ ਇੱਕੋ ਤਾਰਾ ਉੱਪਰ ਰਹਿ ਗਿਆ ਜਿਹਦੇ ਕੋਲ ਆਪਾਂ ਜਾਣਾ ਹੈ, ਉਸ ਨੂੰ ਧਰੂ ਤਾਰਾ ਕਹਿੰਦੇ ਹਨ। ਉਹਦਾ ਆਸਣ ਸਾਰਿਆਂ ਤਾਰਿਆਂ ਤੋਂ ਉੱਪਰ ਹੈ, ਉੱਚਾ ਹੈ। ਅਸੀਂ ਧਰੂ ਮੰਡਲ ਵਿਚ ਜਾ ਰਹੇ ਹਾਂ।
ਤਾਂ ਕੋਹਿਆ ਪ੍ਰਕਾਸ਼ਿਤ ਨੇਰੋ ਲਘੂ ਬੈ ਤਪ ਜਿਨ ਕੀਨ ਵਡੇਰੋ।
ਕੀ ਤਾਰੇ ਤਾਂ ਥੱਲੇ ਰਹਿ ਗਏ, ਉਹਨਾਂ ਦਾ ਪ੍ਰਕਾਸ਼ ਵੀ ਥੱਲੇ ਰਹਿ ਗਿਆ। ਪਰ ਭਾਈ ਮਰਦਾਨਾ ਜੀ, ਜੋ ਤੁਸੀਂ ਪੁੱਛਦੇ ਹੋ ਵੀ ਤਾਰਿਆਂ ਤੋਂ ਬਿਨਾਂ ਪ੍ਰਕਾਸ਼ ਕਿਸ ਦਾ ਹੈ, ਤਾਂ ਸੁਣੋ, ਇਹ ਧਰੂ ਮੰਡਲ ਦਾ ਪ੍ਰਕਾਸ਼ ਹੈ। ਕਿਉਂਕਿ ਉਹ ਗੱਲੇ ਬੱਚੇ ਨੇ, ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ, ਪੰਜ ਸਾਲ ਦੀ ਉਮਰ ਚ ਐਸੀ ਘੋਰ ਤਪੱਸਿਆ ਕੀਤੀ ਹੈ, ਐਸੀ ਪ੍ਰਭੂ ਦੀ ਬੰਦਗੀ ਕੀਤੀ ਹੈ, ਉਹਦੀ ਪਦਵੀ ਸਭ ਤੋਂ ਉੱਚੀ ਹੋ ਗਈ ਹੈ। ਨਾਮ ਜਪ ਕੇ ਨੀਵਾਂ ਉੱਚਾ ਹੋ ਜਾਂਦਾ ਹੈ, ਛੋਟਾ ਵੱਡਾ ਹੋ ਜਾਂਦਾ ਹੈ, ਗਰੀਬ ਅਮੀਰ ਹੋ ਜਾਂਦਾ ਹੈ, ਭਿਖਾਰੀ ਰਾਜਾ ਬਣ ਜਾਂਦਾ ਹੈ। ਨਾਮ ਜਪਣ ਦੇ ਨਾਲ ਉਹ ਬਰਕਤਾਂ ਮਿਲਦੀਆਂ ਨੇ ਜਿਹੜੀਆਂ ਕਿਸੇ ਤਰ੍ਹਾਂ ਵੀ ਨਹੀਂ ਮਿਲ ਸਕਦੀਆਂ। ਉਹ ਨਾਮ ਜਪ ਕੇ ਅਮਰ ਅਟਾਰੇ ਪਹੁੰਚ ਗਿਆ, ਉਹਦੀ ਰੋਸ਼ਨੀ ਆਪਾਂ ਨੂੰ ਰਾਹ ਦਿਖਾ ਰਹੀ ਹੈ। ਜਿਹੜੀ ਤੂੰ ਕਹਿ ਰਿਹਾ ਨਾ ਵੀ ਰੋਸ਼ਨੀ ਕਾਹਦੀ ਹੈ, ਇਹ ਸੂਰਜ ਵੀ ਨਹੀਂ ਦਿਸਦਾ, ਚੰਦਰਮਾ ਵੀ ਨਹੀਂ ਦਿਸਦਾ, ਤਾਰੇ ਵੀ ਥੱਲੇ ਰਹਿ ਗਏ ਨੇ, ਫਿਰ ਰੋਸ਼ਨੀ ਕਾਹਦੀ ਹੈ? ਮਹਾਰਾਜ ਕਹਿੰਦੇ ਰੋਸ਼ਨੀ ਧਰੂ ਤਾਰੇ ਦੀ ਹੈ, ਜਿਹਨੇ ਮਹਾਰਾਜ ਦੀ ਬੰਦਗੀ ਕੀਤੀ ਹੈ ਉਹਦੀ ਚਮਕ ਪੈ ਰਹੀ ਹੈ।
ਸਭ ਤੇ ਉੱਚੋ ਅਬ ਚੱਲ ਰਾਜੋ ਸੰਯੁਕਤ ਸ਼ੋਭਾ ਰਿਓ ਬੇਰਾਜੋ।
ਸਾਰਿਆਂ ਤੋਂ ਉੱਚਾ ਤੇ ਅਬ ਚੱਲ ਰਾਜ, ਅਟਲ ਰਾਜ, ਧਰੂ ਅਟਲ, ਅਜ ਹੂੰ ਨਾ ਟਰਿਓ, ਅਟਲ ਹੈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਟਾਲ ਨਹੀਂ ਸਕਦੀ। ਬਾਕੀ ਤਾਰੇ ਆਕਾਸ਼ ਚ ਹਿਲਦੇ ਰਹਿੰਦੇ ਆ, ਜਿਹੜੇ ਤਾਰਾ ਵਿਗਿਆਨੀ ਨੇ ਉਹ ਵੀ ਮੰਨਦੇ ਇਸ ਗੱਲ ਨੂੰ, ਉਹ ਵੀ ਕਹਿੰਦੇ ਆ ਵੀ ਆਕਾਸ਼ ਵਿਚ ਬਾਕੀ ਤਾਰੇ ਹਿਲਦੇ ਆ, ਧਰੂ ਨਹੀਂ ਹਿਲਦਾ। ਤੇ ਆਪਣੇ ਬਜੁਰਗ ਵੀ ਉਹ ਧਰੂ ਤਾਰੇ ਦੀ ਵੱਖਰੀ ਪਛਾਣ ਰੱਖਦੇ, ਉਹ ਸਾਰਿਆਂ ਤੋਂ ਉੱਚਾ ਹੈ, ਅਬ ਚੱਲ ਤੇ ਅਟਲ ਤੇ ਅਵਿਨਾਸ਼ੀ ਹੈ।
ਬੋਲੀ ਉਹ ਮਰਦਾ ਨਾ ਵਡ ਭਾਗੀ ਕਥਾ ਸੁਣਨ ਕੋ ਜੇ ਰੁਚੀ ਜਾਗੀ।
ਵੱਡੇ ਭਾਗਾਂ ਵਾਲੇ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਕਥਾ ਸੁਣਨ ਦੀ ਰੁਚੀ ਜਾਗੀ ਹੈ, ਕਿਉਂਕਿ ਕਥਾ ਕੌਣ ਸੁਣ ਸਕਦਾ ਹੈ?
ਸ਼੍ਰੀ ਗੁਰੂ ਜੀ ਇਹ ਸਰਬ ਪ੍ਰਸੰਗਾ ਜਿਉ ਪਾਇਓ ਹੁਣ ਥਾਨੀ ਉਤੰਗਾ।
ਜਿਸ ਦੇ ਅੰਦਰ ਰੁਚੀ ਹੋਵੇ, ਰੁਚੀ ਤਾਂ ਬਿਨਾਂ ਕਥਾ ਕੋਈ ਨੀ ਸੁਣਦਾ। ਮਰਦਾਨੇ ਨੇ ਪ੍ਰਸ਼ਨ ਕੀਤਾ, ਸ੍ਰੀ ਗੁਰੂ ਜੀ ਇਹ ਥਾਨ ਉਤੰਗਾ, ਇਹ ਜਗ੍ਹਾ ਸਾਰਿਆਂ ਤੋਂ ਉੱਪਰ ਹੈ, ਧਰੂ ਦਾ ਮੰਡਲ ਸਭ ਤੋਂ ਉੱਚਾ ਹੈ, ਧੰਨ ਹੈ ਧਰੂ ਭਗਤ ਜਿਸ ਨੇ ਉੱਚੀ ਪਦਵੀ ਪ੍ਰਾਪਤ ਕੀਤੀ ਹੈ।
ਬੈ ਲਘੂ ਤਪ ਕੀਨੋ ਕੇ ਕਾਰਨ ਪ੍ਰਭੂ ਰਿਝਾਏ ਬਿਰਤ ਬਿਦਾਰਨ।
ਜਿਹੜੀ ਉਮਰ ਚ ਬੱਚੇ ਮਿੱਠਾ ਖਾਂਦੇ ਨੇ, ਸੋਹਣਾ ਪਹਿਨਦੇ ਨੇ, ਖੇਡਾਂ ਖੇਡਦੇ ਨੇ, ਬਚਪਨ ਦੇ ਸ਼ੌਕ ਪੂਰੇ ਕਰਦੇ ਨੇ, ਉਸ ਛੋਟੀ ਜਿਹੀ ਉਮਰ ਦੇ ਵਿੱਚ ਧਰੂ ਭਗਤ ਨੂੰ ਨਾਮ ਜਪਣ ਦੀ ਪ੍ਰੇਰਣਾ ਕਿਵੇਂ ਮਿਲ ਗਈ? ਉਹ ਕਿਸ ਕਾਰਨ ਕਰਕੇ ਪ੍ਰਭੂ ਭਗਤੀ ਚ ਲੀਨ ਹੋ ਗਿਆ?
ਸੋ ਸਭ ਮੁਝ ਕੋ ਦਿਓ ਸੁਣਾਈ ਚਲੋ ਬੋਰ ਦੇਖੇ ਤੇ ਸਾਈ।
ਪਹਿਲਾਂ ਤੂੰ ਮੈਨੂੰ ਧਰੂ ਦੀ ਕਥਾ ਸੁਣਾਓ, ਫਿਰ ਮਹਾਰਾਜ चल के दर्शन भी कराओ।
अस प्रकार के सुनकर बैना बोले श्री नानक गुण एना।
इस प्रकार दे भाई मरदाने दे बचन सुन के गुणा दी खान जगत गुरु नानक देव साहब जी बोले।
सकल त्रू को सुनो प्रसंगा को मरदाने संगो मंगा।
महाराज कहन लगे भाई मरदाना जी तुहानू कथा सुन दा बड़ा शौक है, तुहानू असी सारी कथा विस्तार दे नाल सुनांदे आं। सुनो
पूरब पयो एक भूपाला शंभु मुनि ये नाम विसाला।
पुरातन समय मिली बात है, बहुत जुग पुरानी गल है। एक शंभु मुनि नाम दा राजा होया है।
उती पार जाते सतरूपा तिनते द्वैसुत भये अनुपा।
शंभु मुनि दियां दो घरवालियां सन, एक घरवाली सतरूपा, उहदे तों दो पुत्र पैदा होए।
प्रिया व्रत एक बिदत जग माई जे रस पईन उदत खटाई।
ओ सत रूपा दे पेट तों शंभु मुनि दा जो बेटा पैदा होया उस नूं साडे ग्रंथां विच राजा प्रिया व्रत करके याद कीता जांदा। एना बली सी कि जदों ओ रथ ते बह के धरती दे उत्ते अपना रथ लै के तुरिया उहदे रथ दे पहियां दे नाल खड्डे बन गए जिन्हां नूं असीं सत समुंदर कहिंदे। कवि गुलाब सिंह जी लिखदे ने जिनके रथ नेम दरारन के सत सागर हैं अब लो जग माही जिन चापन गोशन के बलते सब सैल मरोर तरे तर माही। पंडित गुलाब सिंह जी का यह सवैया भावरा समृत ग्रंथ विच आउंदा है। कहिंदे जिद के रथ नेम दरारन के रथ दे पहिए दियां दराड़ां एनिया वड्डियां सन कि जदों ओ राजा उत्थों लंघिया ते सत समुंदर बन गए। एडा वड्डा रथ होएगा ते किन्नी उहदे च शक्ति होएगी। ऐसा राजा प्रिया व्रत होया है।
दुतिया उतान पाद निरपाला तू को करी राज विशाला।
शंभु मुनि राजे दा दूसरा पुत्र सीगा उतान पाद जेदा बहुत ज्यादा प्रताप सीगा। राजा प्रिया व्रत भी बड़ा बली सी ते उहदा भरा उतान पाद भी बड़ा बली सी। अपने अपने इलाकियां दे राज करदे सन।
एके सदन उती युग नारी एक अने एक प्राणन प्यारी।
दो राणियां सन राजे उतान पाद दियां, वड्डी राणी ते नाल कुछ प्रीति घट सी। कई कारण बन जांदे ने, इंसान दे मन दी बिरती दा कोई पता नहीं किदे नाल प्यार करे किदे नाल ना करे। प्यार जबरदस्ती कदी नहीं हुंदा, ए तां इलाही दात है। परमात्मा पता नहीं तुहाडा पत्थर नाल प्यार पा देवे, सौ बगाने नाल प्यार पा देवे ते अपने सक्यां नालों तोड़ देवे, कोई पता नहीं। मन नूं जिहड़ी चीज चंगी